ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਚੌਥਾ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਦ ਜੀ, ਹਰ ਸੱਚੇ ਸਿਰਜਣਹਾਰਾ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਦ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਆਸਾ ਰਾਗ ਆਰੰਭ ਹੋਇਆ ਹੈ। ਆਸਾ ਰਾਗ ਦੇ ਆਰੰਭ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਸੋਦਰ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ ਆਸਾ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਇਹ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਪਿੱਛੇ ਰਹਿਰਾ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਵੀ ਇਹ ਸ਼ਬਦ ਆਇਆ ਹੈ, ਪਰ ਥੋੜ੍ਹੇ ਥੋੜ੍ਹੇ ਅੱਖਰਾਂ ਦਾ ਅਤੇ ਲਗਾ ਮਾਤਰਾ ਦਾ ਭੇਦ ਗੁਰੂ ਮਹਾਰਾਜ ਨੇ ਇੱਥੇ ਰੱਖਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦਾ ਜ਼ਿਕਰ ਕੀਤਾ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਬਹੁਤ ਵਿਸਮਾਦਜਨਕ ਹੈ। ਅਤੇ ਹੁਣ ਆਪ ਜੀ ਕਿਰਪਾ ਕਰਕੇ ਇਹ ਦੱਸੋ, ਜਿਹੜਾ ਉਹ ਸੱਚਖੰਡ ਦਾ ਮਾਲਕ ਹੈ ਉਹ ਕਿਹੋ ਜਿਹਾ ਹੈ? ਦਰ ਘਰ ਦਾ ਜ਼ਿਕਰ ਤੇ ਪਿੱਛੇ ਹੋ ਚੁੱਕਿਆ ਹੈ, ਪਰ ਉਸ ਦਰ ਘਰ ਦਾ ਮਾਲਕ ਜੋ ਅਕਾਲ ਪੁਰਖ ਹੈ ਉਹਨੂੰ ਪਿਛਲੀ ਰਚਨਾ ਦੇ ਵਿੱਚ ਸੋ ਪੁਰਖ ਨਾਮ ਦਿੱਤਾ ਸੀ। ਭਾਵੇਂ ਇੱਥੇ ਸਤਿਗੁਰੂ ਮਹਾਰਾਜ ਨੇ ਸਿਰਫ ਆਸਾ ਮਹੱਲਾ ਚੌਥਾ ਹੀ ਲਿਖਿਆ ਹੈ, ਪਰ ਉੱਥੇ ਮੰਗਲਾ ਚਰਨ ਦੇ ਨਾਲ ਗੁਰਬਾਣੀ ਦਾ ਸਿਰਲੇਖ ਸੋ ਪੁਰਖ ਵੀ ਪਿੱਛੇ ਲਿਖਿਆ ਹੋਇਆ ਹੈ। ਸੋ ਇਹ ਸੋ ਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਸ ਪਵਿੱਤਰ ਬਾਣੀ ਵਿੱਚ ਬਹੁਤ ਸੋਹਣਾ ਨਿਰਣਾ ਕੀਤਾ ਹੈ। ਲੋ ਆਪ ਸੰਗਤਾਂ ਬੜੇ ਪਿਆਰ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ।
ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਗੁਰਮੁਖੋ ਜਿਹੜਾ ਉਸ ਤਰ ਘਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਸੋ ਪੁਰਖ ਨਿਰੰਜਨ ਉਹ ਪੁਰਖ ਵਿਆਪਕ ਸਰੂਪ ਹੈ ਅਥਵਾ ਪੁਰਖ ਪੁਰਸ਼ਾਰਥ ਵਾਲਾ ਹੈ। ਉਹ ਪੁਰੀਆਂ ਪੁਰੀਆਂ ਦੇ ਵਿੱਚ ਖੈ ਆਕਾਸ਼ ਵਾਂਗੂ ਵਿਆਪਕ ਹੈ ਤੇ ਨਿਰੰਜਨ ਸ਼ੁੱਧ ਸਰੂਪ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਉਹ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸ਼ੁੱਧ ਸਰੂਪ ਸੀ ਤੇ ਹਰ ਪੁਰਖ ਨਿਰੰਜਨ ਉਹ ਅਕਾਲ ਪੁਰਖ ਵਾਹਿਗੁਰੂ ਹੁਣ ਵੀ ਨਿਰੰਜਨ ਸ਼ੁੱਧ ਸਰੂਪ ਹੈ। ਉਹਦੇ ਉੱਤੇ ਮਾਇਆ ਦਾ, ਮੋਹ ਦਾ, ਅਗਿਆਨ ਦਾ, ਭਰਮ ਦਾ, ਅਵਿਦਿਆ ਦਾ ਕੋਈ ਅਸਰ ਨਹੀਂ ਹੁੰਦਾ। ਹਰ ਅਗਮਾ ਅਗਮਾ ਅਪਾਰਾ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੀ ਗਮਤਾ ਤੋਂ ਵੀ ਪਰੇ ਹੈ, ਸ਼ਾਸਤਰੀ ਗਿਆਨ ਦੀ ਪਹੁੰਚ ਤੋਂ ਵੀ ਪਰੇ ਹੈ ਤੇ ਅਪਾਰਾ ਉਹ ਪਾਰਾਵਾਰ ਤੋਂ ਰਹਿਤ ਹੈ।
ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਵਾਹਿਗੁਰੂ ਦੇ ਸਨਮੁਖ ਹੈ ਪੰਕਤੀ, ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਹਰ ਸਾਰੇ ਪਾਪਾਂ ਨੂੰ ਨਾਸ ਕਰਨ ਵਾਲੇ ਹੋ, ਸੱਚੇ ਪਾਤਸ਼ਾਹ ਹੋ ਤੇ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਹੋ। ਜਿਤਨੇ ਵੀ ਮਨੁੱਖ ਨੇ, ਪਸ਼ੂ ਪੰਛੀ ਨੇ, ਸਾਰੇ ਤੈਨੂੰ ਧਿਆਰੇ ਨੇ। ਇੱਥੋਂ ਤੱਕ ਜਿਹੜੀ ਸੂਰ ਸ੍ਰਿਸ਼ਟੀ ਹੈ ਉਹ ਵੀ ਤੈਨੂੰ ਧਿਆਰੇ ਹੀ ਹੈ ਤੇ ਜਿਤਨੇ ਸੂਖਮ ਜੀਵ ਜੰਤ ਨੇ, ਸ਼ਹੀਦ, ਮੁਰੀਦ, ਭੂਤ, ਪ੍ਰੇਤ, ਦੇਵੀ ਦੇਵਤੇ, ਉਹ ਵੀ ਸਾਰੇ ਤੈਨੂੰ ਧਿਆਰੇ ਨੇ। ਇਹਦਾ ਮਤਲਬ ਇਹ ਹੈ ਪਹਿਲਾਂ ਵੀ ਧਿਆਉਂਦੇ ਸਨ ਤੇ ਹੁਣ ਵੀ ਸਾਰੇ ਤੈਨੂੰ ਧਿਆਰੇ ਨੇ, ਕਿਉਂਕਿ ਤੂੰ ਸੱਚਾ ਪਾਤਸ਼ਾਹ ਹੈ ਤੇ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ।
ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ।
ਸਭ ਜੀ ਤੁਮਾਰੇ ਜੀ ਇੱਥੇ ਵਿਸਰਾਮ ਹੈ, ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ। ਹੇ ਵਾਹਿਗੁਰੂ ਜੀ, ਸਾਰੇ ਹੀ ਜੀਵ ਤੁਹਾਡੇ ਹਨ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਜੀਵ ਆਪ ਪੈਦਾ ਕੀਤੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਸਭ ਜੀ ਤੁਮਾਰੇ ਜੀ। ਹੇ ਵਾਹਿਗੁਰੂ ਜੀ, ਸਾਰੇ ਜੀਵ ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਦੇ ਦਾਣੇ ਤੋਂ ਲੈ ਕੇ ਹੋਰ ਜਿਤਨੇ ਵੀ ਵੱਡੇ ਤੋਂ ਵੱਡੇ ਜੀਵ ਨੇ, ਸਾਰੇ ਤੁਹਾਡੇ ਨੇ। ਤੂੰ ਜੀਆਂ ਕਾ ਦਾਤਾਰਾ ਤੇ ਤੂੰ ਸਾਰੇ ਜੀਵਾਂ ਦਾ ਦਾਤਾ ਵੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਤਨੇ ਜੀਵ ਨੇ, ਚਾਹੇ ਉਹ ਪਾਣੀ ਵਿੱਚ ਨੇ ਚਾਹੇ ਧਰਤੀ ਵਿੱਚ ਨੇ, ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਰਿਜ਼ਕ ਦਿੰਦਾ ਹੈ। ਹਜ਼ੂਰ ਨੇ ਇੱਥੋਂ ਤੱਕ ਵੀ ਲਿਖਿਆ ਹੈ, ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ, ਤਿੰਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵ ਜੰਤਾਂ ਨੂੰ ਰਿਜ਼ਕ ਦੇਣ ਵਾਲਾ ਹੈ।
ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ।
ਲੋ ਹੁਣ ਸੰਤਾਂ ਨੂੰ ਸੰਬੋਧਨ ਕਰਕੇ ਆਖਦੇ ਨੇ, ਐ ਸੰਤੋ, ਐ ਪ੍ਰਭੂ ਦੇ ਪਿਆਰਿਓ, ਤੁਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਓ, ਉਸ ਪ੍ਰਭੂ ਦਾ ਸਿਮਰਨ ਕਰੋ, ਸਭ ਦੁੱਖ ਵਿਸਾਰਨ ਹਾਰਾ। ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਦੁੱਖਾਂ ਨੂੰ ਵਿਸਾਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ।
ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਠਾਕੁਰ ਮਾਲਕ ਹੈ, ਤੇ ਆਪ ਹੀ ਉਹ ਸੇਵਕ ਸੇਵਾਦਾਰ ਹੈ। ਭਾਵ ਜਿੰਨੇ ਦੁਨੀਆਂ ਦੇ ਵਿੱਚ ਸਵਾਮੀ ਨੇ ਉਹਨਾਂ ਦੇ ਵਿੱਚ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਵਰਤ ਰਿਹਾ ਹੈ ਤੇ ਜਿੰਨੇ ਸੇਵਕ ਨੇ ਉਹਨਾਂ ਦੇ ਨੌਕਰ ਚਾਕਰ ਨੇ ਉਹਨਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ ਹੈ। ਇਸ ਲਈ ਉਹ ਆਪੇ ਠਾਕੁਰ ਮਾਲਕ ਹੈ ਤੇ ਆਪ ਹੀ ਉਹ ਸੇਵਕ ਹੈ। ਕਿਆ ਨਾਨਕ ਜੰਤ ਵਿਚਾਰਾ, ਹਜ਼ੂਰ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਵਿਚਾਰਾ, ਇਹ ਕੀ ਚੀਜ਼ ਹੈ? ਭਾਵੇ ਤੁਸ਼ ਹੈ, ਇਹਦੇ ਵਸ ਕੁਝ ਵੀ ਨਹੀਂ ਹੈ।
ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ।
ਲਾਉਣ ਸਾਹਿਬ ਸਤਿਗੁਰੂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਹਦੀ ਉਸਤ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਤੂੰ ਸਾਰੇ ਘਟਾਂ ਘਟਾਂ ਦੇ ਅੰਦਰ, ਨਿਰੰਤਰ ਦਾ ਅਰਥ ਹੈ ਇੱਕ ਰਸ ਲਗਾਤਾਰ ਬਿਨਾਂ ਕਿਸੇ ਭੇਦ ਭਾਵ ਤੋਂ ਤੂੰ ਵਸ ਰਿਹਾ ਹੈ। ਹਰ ਏਕੋ ਪੁਰਖ ਸਮਾਣਾ, ਹਜ਼ੂਰ ਕਹਿੰਦੇ ਨੇ ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਸਮਾ ਰਿਹਾ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਲੋਕੀ ਤਾਂ ਪੁੱਛਦੇ ਨੇ ਦੱਸੋ ਰੱਬ ਕਿੱਥੇ ਹੈ, ਪਰ ਸਤਿਗੁਰੂ ਕਹਿੰਦੇ ਨੇ ਉਹ ਜਗ੍ਹਾ ਹੀ ਕੋਈ ਨਹੀਂ ਜਿੱਥੇ ਰੱਬ ਹੈ ਨਹੀਂ, ਤਿਸ ਤੇ ਪਿੰਨ ਨਹੀਂ ਕੋਠਾਓ। ਉਹ ਵਾਹਿਗੁਰੂ ਸਰਵ ਵਿਆਪਕ ਹੈ, ਹਰ ਇੱਕੋ ਪੁਰਖ ਸਮਾਣਾ, ਇੱਕੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ।
ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਇੱਕ ਤੁਸਾਂ ਦਾਤੇ ਬਣਾ ਦਿੱਤੇ ਨੇ ਤੇ ਇੱਕ ਪੇਖਾਰੀ ਮੰਗਤੇ ਬਣਾ ਦਿੱਤੇ ਨੇ, ਪਰ ਹੇ ਵਾਹਿਗੁਰੂ ਜੀ ਇਹ ਸਾਰੇ ਤੇਰੇ ਹੀ ਵਿਡਾਣਾ ਦਾ ਅਰਥ ਬੜੇ ਅਸਚਰਜ ਕੌਤਕ ਨੇ। ਇੱਕ ਪਾਸੇ ਤੂੰ ਦਾਤੇ ਬਣਾ ਦਿੱਤੇ ਨੇ, ਦੂਜੇ ਪਾਸੇ ਭਿਖਾਰੀ ਬਣਾ ਦਿੱਤੇ ਨੇ। ਇਤਿਹਾਸ ਵਿੱਚ ਇੱਕ ਸੁਥਰੇ ਦਾ ਪ੍ਰਸੰਗ ਆਉਂਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਸਨ ਤੇ ਇੱਕ ਵਾਰੀ ਬੇਅੰਤ ਸੰਗਤਾਂ ਆਈਆਂ ਤੇ ਸਤਿਗੁਰੂ ਨੇ ਆਖਿਆ ਵੀ ਹੁਣ ਬਹੁਤੇ ਸਿੰਘ ਵਰਤਾਵੇ ਲਾ ਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਓ ਤਾਂ ਕਿ ਸਾਰੀ ਸੰਗਤ ਨੂੰ ਦੇਗ ਥੋੜੇ ਸਮੇਂ ਦੇ ਵਿੱਚ ਵਰਤ ਜਾਵੇ। ਤੇ ਸੰਗਤ ਵਿੱਚ ਸੁਥਰਾ ਵੀ ਬੈਠਾ ਸੀ, ਉਹ ਸੁਥਰਾ ਵੀ ਉੱਠ ਕੇ ਦੇਗ ਵਰਤਾਉਣ ਲੱਗ ਪਿਆ। ਉਹ ਕਿਸੇ ਨੂੰ ਥੋੜੀ ਦੇਵੇ, ਕਿਸੇ ਨੂੰ ਬਹੁਤੀ ਦੇਵੇ, ਤੇ ਇਸ ਗੱਲ ਦੀ ਸੰਗਤ ਵਿੱਚ ਵਿਚਾਰ ਹੋਣੀ ਸੀ। ਤੇ ਸੰਗਤ ਨੇ ਗੁਰੂ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹ ਸੁਥਰੇ ਨੂੰ ਦੇਗ ਵਰਤਾਉਣ ਨਾ ਲਾਇਆ ਕਰੋ। ਸਤਿਗੁਰੂ ਕਹਿਣ ਲੱਗੇ ਭਾਈ ਕੀ ਗੱਲ? ਤੇ ਕਹਿਣ ਲੱਗਾ ਗੁਰਸੇ ਕਹਿਣ ਲੱਗੇ ਮਹਾਰਾਜ ਇਹ ਇੱਕੋ ਜਿਹਾ ਨਹੀਂ ਵਰਤਾਉਂਦਾ, ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਦੇ ਦਿੰਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਥਰੇ ਨੂੰ ਬੁਲਾਇਆ, ਉਹਨੂੰ ਕਹਿਣ ਲੱਗੇ ਉਹ ਭਲਿਆ ਲੋਕਾ, ਤੈਨੂੰ ਪਤਾ ਹੈ ਵੀ ਜਿਹੜਾ ਲੰਗਰ ਦਾ ਦੇਗ ਦਾ ਛਾਂਦਾ ਸਾਰਿਆਂ ਨੂੰ ਇੱਕੋ ਜਿਹਾ ਵਰਤਾਈਦਾ, ਤੇ ਤੂੰ ਉਹਦੇ ਵਿੱਚ ਵਿਤਕਰਾ ਕਿਉਂ ਕਰਦੈ? ਤੇ ਅੱਗੋਂ ਸੁਥਰੇ ਨੇ ਹੱਥ ਜੋੜੇ ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ ਇਕੱਲਾ ਤੇ ਨਹੀਂ ਵਿਤਕਰਾ ਕਰਦਾ, ਤੁਸੀਂ ਵੀ ਤਾਂ ਵਿਤਕਰਾ ਕਰਦੇ ਹੋ। ਸਾਰੇ ਗੁਰਸਿੱਖ ਹੈਰਾਨ ਹੋਏ ਵੀ ਇਹ ਸਤਿਗੁਰੂ ਨੂੰ ਕੀ ਕਹਿ ਰਿਹਾ ਹੈ। ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ ਸੁਥਰਿਆ ਉਹ ਕਿਵੇਂ? ਕਹਿੰਦਾ ਮਹਾਰਾਜ ਦੇਖੋ, ਇੱਕ ਪਾਸੇ ਤੁਸੀਂ ਵੱਡੇ ਵੱਡੇ ਦਾਤੇ ਪੈਦਾ ਕਰ ਦਿੱਤੇ ਨੇ ਤੇ ਬੜੇ ਬੜੇ ਅਮੀਰ ਰਈਸ਼ ਪੈਦਾ ਕਰ ਦਿੱਤੇ ਨੇ, ਤੇ ਦੂਸਰੇ ਪਾਸੇ ਉਹਨਾਂ ਦੇ ਨੌਕਰ ਚਾਕਰ ਵਿਚਾਰੇ ਸੇਵਾ ਕਰਦੇ ਫਿਰਦੇ ਨੇ, ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਤੁਸਾਂ ਵੀ ਤੇ ਦਿੱਤਾ ਹੀ ਹੈ ਨਾ। ਤੇ ਸਤਿਗੁਰੂ ਮਹਾਰਾਜ ਹੱਸ ਪਏ, ਕਹਿਣ ਲੱਗੇ ਸੁਥਰਿਆ ਉਹ ਤੇ ਕਰਮਾਂ ਅਨੁਸਾਰ ਸਾਰੇ ਜੀਵਾਂ ਨੂੰ ਸਭ ਕੁਛ ਮਿਲਦਾ ਹੈ, ਪਰ ਇੱਥੇ ਸੰਗਤ ਦਾ ਅਸੂਲ ਇੱਕ ਵੱਖਰੀ ਚੀਜ਼ ਹੁੰਦੀ ਹੈ। ਸੋ ਰਹੋ ਵਿਚਾਰ, ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੇਰੇ ਬੜੇ ਅਸਚਰਜ ਕੌਤਕ ਨੇ, ਇੱਕ ਪਾਸੇ ਤੁਸਾਂ ਦਾਤੇ ਪੈਦਾ ਕਰ ਦਿੱਤੇ ਨੇ ਤੇ ਇੱਕ ਪਾਸੇ ਭਿਖਾਰੀ ਨੇ, ਇੱਕ ਬੜੇ ਬੜੇ ਰਾਜੇ ਨੇ, ਦੂਜੇ ਪਾਸੇ ਉਹਨਾਂ ਦੇ ਨੌਕਰ ਚਾਕਰ ਨੇ ਜਿਹੜੇ ਉਹਨਾਂ ਤੋਂ ਮੰਗ ਮੰਗ ਕੇ ਖਾ ਰਹੇ ਹਨ।
तू आपे दाता आपे भुगता जी हो तुद बिन अवर ना जाना।
हे वाहिगुरु जी तुसी आपे दाता हो ते आप ही भुगता लैके छकन वाले हो हों तुद बिन अवर ना जाना ते महाराज मैं ते थोड़े बिना होर किसे दूसरे नू जानदा ही नहीं हां मैनू ते सारिआं विच थोड़े ही दीदार हो रहे हन।
तू पार ब्रह्म बेअंत बेअंत जी तेरे क्या गुण आख वखाणा।
साहिब सतगुरु सच्चे पातशाह फरमाउंदे ने हे वाहिगुरु जी तुसी पापां पुन्ना तो परे ब्रह्म व्यापक स्वरूप हो ते बेअंत गुणा दे मालक हो बेअंत कला दे नाल लवा लव भरपूर हो। हे वाहिगुरु जी तेरे क्या गुण आख वखाणा मैं तेरे केड़े केड़े गुणा नू आख अपने मुख तो उचारण करा तेरे कवन कवन गुण कह कह गावा तू साहिब गुणी निधाना तुमरी महिमा बारन न साकौ तू ठाकुर ऊच भगवाना थोड़े गुण बेअंत ने। कलगीधर पातशाह ने दसम ग्रंथ दे विच बड़ा सुंदर लिखिया है शेष नाग सिर सहस बनाई द्वै संस रसना सुहाई राटत अब लगे नाम अपारा तुमरो तउ न पावत पारा। हे वाहिगुरु जी शेष नाग दा हजार मुंह है ते 2000 ओदियां जुबाना ने 2000 अपनियां जुबाना तो ओ तेरे नित नवे तो नवे नाम उचारण कर रहा है तेरे गुण उचारण कर रहा है ओ भी तेरा अंत नहीं पा सकदा जिस मनुख दी जुबान ही एक है ओ पला किवें तेरे गुण बयान कर सकदा है। जिहवा एक कवन गुण कही है बेशमार बेअंत स्वामी तेरो अंत न किन ही लही है। इथे धन गुरु रामदास महाराज सच्चे पातशाह फरमाउंदे ने हे वाहिगुरु जी मैं तेरे केड़े केड़े गुण अपने मुख तो उचारण करा।
जो सेवै तुझ जी जन नानक तिन कुर्बाना।
हे वाहिगुरु जी जो गुरसिख माई पाई थोड़ी सेवा करदे ने जो गुरसिख माई पाई थोड़ी सेवा करनगे ते जां जिन्ना ने पिछे भी कीती है जन नानक तिन कुर्बाना। हजूर कहिंदे ने मैं दास उन्हां तो कुर्बान जाना हां। उस वाहिगुरु दी सेवा तो मुराद है भगती सेवा तो मुराद है नाम जपना हर सेवा मैं परम निधान हर सेवा मुख्य अमृत नाम क्योंकि उस वाहिगुरु परमेश्वर दा कोई मनुख वर्गा वजूद है नहीं भी तुसी उनू होर कोई उदी सेवा कर सको उदी सेवा ते सिमरन ही है। इसे लई सतगुरु कहिंदे ने हे वाहिगुरु जी जो तेरी सेवा करदे ने भाव जो तेरा सिमरन करदे हन जिन्ना ने पहला कीता जां हुण कर रहे ने जां अगे लई करनगे जन नानक तिन कुर्बाना मैं दास उन्ना तो बलिहार जाना हां।
हर ते आवै तुद जी सेजन जुग मैं सुखवासी।
लो धन गुरु रामदास महाराज सच्चे पातशाह अकाल पुरख दी सिफत सलाह कर रहे हन हे वाहिगुरु जी जो भी गुरसिख माई पाई संत महापुरख ऋषि मुनि पीर पैगंबर अवतार आप जी नूं त्यौंदे ने जां अगे लई त्यौणगे से जन जुग मैं सुखवासी ओ जान गुरसिख माई पाई सारे इस जुग दे विच संसार दे विच कलयुग दे विच सारे सुख दे विच वसणगे। इहदा मतलब इह है वी संसार दे विच जिहड़े मनुख तेरा सिमरन करदे ने सिमरो सिमर सिमर सुख पावो कल कलेश तन माहे मिटावो उन्हां नूं संसार दे विच सुख प्राप्त हुंदा है।
से मुकत भेज नर त्याया जियो तिन टूटी जम की फासी।
लो इत्थे धन गुरु रामदास महाराज सच्चे पातशाह फरमाउंदे ने पिछे शब्द विच जी शब्द आया सी इत्थे जियो आ रहा सारी पौड़ी दे विच ही उथे टूटी तत्ते नाल आया सी इथे टूटी टैंके नाल आया है। से मुक्त पै जिन हर ते आया जियो। हे वाहिगुरु जियो जिन्ना ने आप जी नू मन करके ते आया है ते जिन्ना ने बाणी करके ते आया है तैन टूटी जमकी फासी फिर उन्हां दी जमा दी फाही टुट गई। से मुक्त पै जिन हर ते आया जी। हे वाहिगुरु जी ਜਿਨ੍ਹਾਂ ਨੇ ਆਪ ਜੀ ਨੂੰ ਮਨ ਬਾਣੀ ਸਰੀਰ ਕਰਕੇ ਤੇ ਆਇਆ ਹੈ ਉਹ ਜੀਵਨ ਮੁਕਤ ਹੋ ਗਏ, ਜਿਨ੍ਹਾਂ ਨੇ ਪਹਿਲਾਂ ਤੇ ਆਇਆ ਉਹ ਵੀ ਜੀਵਨ ਮੁਕਤ ਹੋ ਗਏ, ਤੇ ਜਿਹੜੇ ਹੁਣ ਤੇ ਆ ਰਹੇ ਨੇ ਸੇ ਮੁਕਤ ਪਏ, ਉਹ ਵੀ ਹੁਣ ਮੁਕਤ ਹੋ ਗਏ ਨੇ, ਤੇ ਜਿਹੜੇ ਅੱਗੇ ਲਈ ਤੇ ਆਉਣਗੇ ਤੇ ਉਹਨਾਂ ਦੀ ਵੀ ਜਮਾਂ ਦੀ ਫਾਹੀ ਟੁੱਟ ਜਾਵੇਗੀ ਤਿੰਨੇ ਕਾਲਾਂ ਦੇ ਵਿੱਚ। ਤੇ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਆਪ ਜੀ ਨੂੰ ਤੇ ਆਇਆ ਹੈ ਉਹ ਪਹਿਲਾਂ ਵੀ ਮੁਕਤ ਹੋਏ, ਹੁਣ ਵੀ ਮੁਕਤ ਹੋ ਰਹੇ ਨੇ, ਤੇ ਅੱਗੇ ਲਈ ਵੀ ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਜਾਵੇਗੀ।
ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨਕਾ ਭਉ ਸਭ ਗਵਾਸੀ।
ਲੋ ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀਓ, ਜਿਨ੍ਹਾਂ ਨੇ ਨਿਰਭਉ ਭੈ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਕਰਕੇ ਤੇ ਆਇਆ ਹੈ, ਤੇ ਜਿਨ ਹਰ ਧਿਆਇਆ ਜੀਓ, ਤੇ ਜਿਨ੍ਹਾਂ ਨੇ ਤਨ ਕਰਕੇ ਵੀ ਉਸ ਵਾਹਿਗੁਰੂ ਪਰਮੇਸ਼ਰ ਨਿਰਭਉ ਸਰੂਪ ਨੂੰ ਤੇ ਆਇਆ ਹੈ, ਤਿਨਕਾ ਪਾਉ ਸਭ ਗੁਆਸੀ, ਤੇ ਫਿਰ ਉਹਨਾਂ ਦਾ ਸਾਰਾ ਪੈ ਵਾਹਿਗੁਰੂ ਪਰਮੇਸ਼ਰ ਨੇ ਦੂਰ ਗੁਆ ਦਿੱਤਾ। ਅਥਵਾ ਜਿਨ੍ਹਾਂ ਨੇ ਆਦ ਕਾਲ ਦੇ ਵਿੱਚ ਨਿਰਭਉ ਸਰੂਪ ਨੂੰ ਤੇ ਆਇਆ ਸੀ, ਤੇ ਜਿਹੜੇ ਹੁਣ ਜੁਗਾਦ ਕਾਲ ਦੇ ਵਿੱਚ ਨਿਰਭਉ ਸਰੂਪ ਨੂੰ ਤੇ ਆ ਰਹੇ ਨੇ, ਤੇ ਜਿਹੜੇ ਅੱਗੇ ਲਈ ਵੀ ਤੇ ਆਉਣਗੇ, ਤਿਨਕਾ ਪਾਉ ਸਭ ਗੁਆਸੀ, ਤੁਸੀਂ ਉਹਨਾਂ ਦਾ ਸਾਰਾ ਹੀ ਡਰ ਪੈ ਲੋਕ ਤੇ ਪ੍ਰਲੋਕ ਦਾ ਨਾਸ ਕਰਨ ਵਾਲੇ ਹੋ, ਨਾਸ ਕਰ ਦਿਓਗੇ।
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ।
ਲੋ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀਓ, ਜਿਨ ਸੇਵਿਆ ਮੇਰਾ ਹਰ ਜੀਓ, ਜਿਨ੍ਹਾਂ ਨੇ ਮਨ ਕਰਕੇ ਆਪ ਜੀ ਦੀ ਸੇਵਾ ਕੀਤੀ ਹੈ, ਬਾਣੀ ਕਰਕੇ ਵੀ ਜਿਨ੍ਹਾਂ ਨੇ ਆਪ ਜੀ ਨੂੰ ਸੇਵਿਆ ਹੈ, ਤੇ ਸਰੀਰ ਕਰਕੇ ਵੀ ਜਿਹੜੇ ਆਪ ਜੀ ਦੀ ਸੇਵਾ ਕਰਦੇ ਹਨ, ਸੇਵਾ ਤੋਂ ਮੁਰਾਦ ਸਿਮਰਨ ਦੀ ਹੀ ਲੈਣੀ ਹੈ, ਤੇ ਹਰ ਹਰ ਰੂਪ ਸਮਾਸੀ, ਉਹ ਹੈ ਵਾਹਿਗੁਰੂ ਪਰਮੇਸ਼ਰ ਜੀ, ਉਹ ਆਪ ਜੀ ਦੇ ਪਾਵਨ ਸਰੂਪ ਦੇ ਵਿੱਚ ਹੀ ਸਮਾਸੀ ਲੀਨ ਹੋ ਜਾਂਦੇ ਨੇ, ਸਮਾ ਜਾਂਦੇ ਨੇ। ਜਿਵੇਂ ਸਤਿਗੁਰੂ ਨੇ ਉਦਾਹਰਣ ਦਿੱਤੀ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਪਹਿਲਾਂ ਕੀਤਾ ਹੁਣ ਕਰ ਰਹੇ ਨੇ ਤੇ ਅੱਗੇ ਲਈ ਕਰਨਗੇ, ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਰੂਪ ਦੇ ਵਿੱਚ ਸਮਾ ਜਾਂਦੇ ਹਨ। ਜਿਵੇਂ ਹੋਰ ਵੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁਝੈ ਬਿਧ ਜਾਣੈ। ਜਿਵੇਂ ਸਮੁੰਦਰ ਵਿੱਚ ਬੂੰਦ ਤੇ ਬੂੰਦ ਵਿੱਚ ਸਾਗਰ ਮਿਲ ਜਾਂਦਾ, ਤੇ ਹਰ ਹਰ ਰੂਪ ਸਮਾਸੀ ਉਹ ਵਾਹਿਗੁਰੂ ਦੇ ਰੂਪ ਦੇ ਵਿੱਚ ਲੀਨ ਹੋ ਜਾਂਦੇ ਹਨ।
ਸੇ ਧਨ ਸੇ ਧਨ ਜਿਨ ਅਰ ਧਿਆਇਆ ਜੀਓ, ਜਨ ਨਾਨਕ ਤਿਨ ਬਲ ਜਾਸੀ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਹੇ ਪ੍ਰਭੂ ਜੀਓ, ਉਹ ਧਨ ਨੇ ਹੁਣ ਵੀ, ਉਹ ਹਮੇਸ਼ਾ ਲਈ ਧਨ ਨੇ, ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ ਹੈ। ਜਨ ਨਾਨਕ ਤਿਨ ਬਲ ਜਾਸੀ, ਮੈਂ ਦਾਸ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਨ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬੰਸ਼ੋ ਧੂਰ। ਹਾਉ ਕੁਰਬਾਨਾ ਜਾਉ ਮਿਹਰਬਾਨਾ, ਹਾਉ ਕੁਰਬਾਨਾ ਜਾਉ, ਹਾਉ ਕੁਰਬਾਨਾ ਜਾਉ, ਤਿਨਾਂ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾਂ ਕਹਿ ਹਉ ਸਦ ਕੁਰਬਾਨਾ ਜਾਓ। ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ ਹੈ ਉਹ ਮਨ ਬਾਣੀ ਸਰੀਰ ਕਰਕੇ ਤਿੰਨੇ ਕਾਲਾਂ ਵਿੱਚ ਧੰਨਤਾ ਯੋਗ ਨੇ, ਤੇ ਮੈਂ ਦਾਸ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ।
ਲੋ ਹੁਣ ਹਜ਼ੂਰ ਅੱਗੇ ਚੌਥੀ ਪੌੜੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਦੇ ਪਾਸ ਨਵ ਦਾ ਭਗਤੀ ਦੇ ਵੀ ਬੇਅੰਤ ਭੰਡਾਰੇ ਭਰੇ ਹੋਏ ਨੇ, ਤੇ ਫੇਰ ਪ੍ਰੇਮਾ ਭਗਤੀ ਦੇ ਵੀ ਬੇਅੰਤ ਆਪ ਜੀ ਦੇ ਪਾਸ ਭੰਡਾਰੇ ਭਰੇ ਹੋਏ ਨੇ, ਤੇ ਜਿਹੜੀ ਪਰਾ ਭਗਤੀ ਹੈ ਉਹ ਵੀ ਆਪ ਜੀ ਦੇ ਪਾਸ ਮੌਜੂਦ ਹੈ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਹੈ। ਹੇ ਪ੍ਰਭੂ ਜੀ, ਤੇਰੀ ਪਾਓ ਭਗਤੀ ਦੇ, ਤੇਰੀ ਨਵਦਾ ਭਗਤੀ ਦੇ ਬੇਅੰਤ ਹੀ ਬੇਅੰਤ ਭੰਡਾਰ ਤੇਰੇ ਪਾਸ ਭਰੇ ਪਏ ਹਨ।
ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ।
ਲੋ ਹਜ਼ੂਰ ਕਹਿੰਦੇ ਨੇ, ਅਨੇਕਾਂ ਭਗਤ ਤੇਰੇ ਤੈਨੂੰ ਪਹਿਲਾਂ ਸਲਾਹੁੰਦੇ ਸਨ, ਤੇ ਅਨੇਕਾਂ ਭਗਤ ਹੁਣ ਤੈਨੂੰ ਸਲਾਹ ਰਹੇ ਨੇ। ਤੇ ਅਨੰਤਾ ਦਾ ਅਰਥ ਵੀ ਬੇਅੰਤ ਉਹ ਭਗਤ ਨੇ ਜਿਹੜੇ ਅੱਗੇ ਵਾਸਤੇ ਵੀ ਆਪ ਜੀ ਨੂੰ ਸਲਾਉਣਗੇ। ਭਾਵ ਤਿੰਨੇ ਕਾਲਾਂ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਬੇਅੰਤ ਭਗਤ ਆਪ ਜੀ ਨੂੰ ਸਲਾਉਂਦੇ ਨੇ ਤੇ ਸਲਾਉਣਗੇ ਤੇ ਪਿੱਛੇ ਸਲਾਉਂਦੇ ਰਹੇ ਹਨ।
ਤੇਰੀ ਅਨਕ ਕਰੇ ਹਰ ਪੂਜਾ ਜੀ, ਤਬ ਤਪ ਹੈ ਜਪੈ ਬੇਅੰਤਾ।
ਹੇ ਵਾਹਿਗੁਰੂ ਜੀ, ਤੇਰੀ ਅਨੇਕਾਂ ਤਰ੍ਹਾਂ ਦੇ ਨਾਲ ਪਹਿਲਾਂ ਵੀ ਪੂਜਾ ਕੀਤੀ ਗਈ ਹੈ ਤੇ ਹੁਣ ਵੀ ਬੇਅੰਤ ਲੋਕ ਤੇਰੀ ਪੂਜਾ ਕਰ ਰਹੇ ਨੇ। ਤੇਰੀ ਅਨਕ ਕਰੇ ਹਰ ਪੂਜਾ ਜੀ। ਹੇ ਵਾਹਿਗੁਰੂ ਜੀ, ਮਨ ਬਾਣੀ ਸਰੀਰ ਕਰਕੇ ਤਿੰਨੇ ਕਾਲਾਂ ਦੇ ਵਿੱਚ ਬੇਅੰਤ ਰਿਸ਼ੀ ਮੁਨੀ ਤੇਰੀ ਪੂਜਾ ਕਰ ਰਹੇ ਨੇ ਤੇ ਹੁਣ ਵੀ ਤੇਰੀ ਪੂਜਾ ਹੋ ਰਹੀ ਹੈ, ਅੱਗੇ ਨੂੰ ਵੀ ਹੋਵੇਗੀ। ਤਪ ਤਪ ਹੈ ਜਪ ਹੈ ਬੇਅੰਤ, ਤੇ ਅਨੇਕਾਂ ਤਪੀਏ ਲੋਕ ਉਹ ਤਪ ਵੀ ਕਰ ਰਹੇ ਨੇ ਤੇ ਨਾਲ ਬੇਅੰਤ ਰਿਸ਼ੀ ਮੁਨੀ ਤੇਰੇ ਨਾਮ ਨੂੰ ਜਪ ਰਹੇ ਹਨ।
ਤੇਰੇ ਅਨੇਕ ਪੜ੍ਹੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬੋ ਸਿਮਰਤ ਸਾਸਤ ਜੀ, ਬਹੁਤ ਸਾਰੇ ਤੇਰੇ ਇਹੋ ਜਿਹੇ ਵੀ ਸੇਵਕ ਨੇ ਜਿਹੜੇ ਬੜੇ ਬੜੇ ਵਿਦਵਾਨ ਨੇ, ਅਨੇਕਾਂ ਹੀ ਤੇਰੇ ਵਿਦਵਾਨ ਸੇਵਕ ਉਹ ਸਿਮਰਤੀਆਂ ਨੂੰ ਪੜ੍ਹ ਰਹੇ ਨੇ ਤੇ ਅਨੇਕਾਂ ਹੀ ਤੇਰੇ ਵਿਦਵਾਨ ਸੇਵਕ ਜਿਹੜੇ ਸ਼ਾਸਤ ਦਾ ਅਰਥ ਹੈ ਧਰਮ ਗ੍ਰੰਥ ਨੇ, ਧਰਮ ਸ਼ਾਸਤਰ ਨੇ, ਉਹਨਾਂ ਦਾ ਅਧਿਐਨ ਕਰ ਰਹੇ ਨੇ। ਕਿਉਂਕਿ ਐਸੇ ਵੀ ਬੇਅੰਤ ਲੋਕ ਨੇ ਵੀ ਜਿਹੜੀਆਂ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹ ਰਹੇ ਨੇ, ਹੈ ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤ, ਤੇ ਨਾਲ ਉਹ ਕਰਮ ਕਾਂਡ ਦੀ ਦੱਸੀ ਕਰ ਕਿਰਿਆ ਕਿਰਿਆ ਵੀ ਕਰਦੇ ਨੇ। ਭਾਵ ਜਿਵੇਂ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਵਿਧਾਨ ਲਿਖਿਆ ਹੋਇਆ ਵੀ ਆਹ ਕੰਮ ਇਸ ਤਰ੍ਹਾਂ ਕਰਨਾ ਹੈ, ਉਸ ਤਰ੍ਹਾਂ ਕਰਦੇ ਨੇ, ਤੇ ਨਾਲ ਜਿਹੜੇ ਖਟ ਕਰਮ ਕਰੰਤ ਆ, ਜਿਹੜੇ ਖਟ ਕਰਮ ਨੇ ਵੇਦ ਦੇ ਦੱਸੇ ਉਹ ਵੀ ਕਰਦੇ ਨੇ। ਉਹ ਵੇਦ ਦੇ ਖਟ ਕਰਮ ਕਿਹੜੇ ਨੇ ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਬਈ ਸੰਧਿਆ, ਤਰਪਣ, ਗਾਇਤਰੀ ਮੰਤਰ ਦਾ ਜਾਪ ਅਤੇ ਅਤਿਥੀ ਪੂਜਾ, ਦੇਵ ਅਰਚਨ ਤੇ ਹੋਮ, ਹਮਨ ਕਰਨਾ। ਇਹ ਹਿੰਦੂ ਧਰਮ ਦੇ 6 ਖਟ ਕਰਮ ਨੇ ਜਿਹੜੇ ਹਰ ਹਿੰਦੂ ਧਰਮੀ ਨੂੰ ਕਰਨੇ ਚਾਹੀਦੇ ਨੇ, ਤੇ ਸਤਿਗੁਰੂ ਕਹਿੰਦੇ ਨੇ ਉਹ ਖਟ ਕਰਮ ਕਰਾਂਤਾ ਉਹ ਕਰ ਵੀ ਰਹੇ ਨੇ। ਜਿਹੜੇ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਅਨੇਕਾਂ ਹੀ ਤੇਰੇ ਸੇਵਕ ਨੇ, ਤੇਰੇ ਸ਼ਰਧਾਲੂ ਨੇ, ਔਰ ਉਹ ਕਰਮ ਕਾਂਡ ਦੀ ਦੱਸੀ ਕਿਰਿਆ ਨੂੰ ਵੀ ਕਰਦੇ ਨੇ, ਤੇ ਨਾਲ ਜਿਹੜੇ ਖੱਟ ਕਰਮ ਨੇ ਸੰਧਿਆ, ਤਰਪਣ, ਗਾਇਤਰੀ ਆਦਿਕ ਦਾ ਜਾਪ ਵੀ ਕਰ ਰਹੇ ਨੇ। ਅਥਵਾ ਖੱਟ ਕਰਮ ਕਰੰਤਾ, ਖੱਟ ਕਰਮਾਂ ਤੋਂ ਮੁਰਾਦ ਹੈ ਜਿਹੜਾ ਬ੍ਰਾਹਮਣ ਹੈ ਉਹਦੇ ਖੱਟ ਕਰਮ ਇਹ ਲਿਖੇ ਨੇ, ਦਾਨ ਦੇਣਾ ਤੇ ਲੈਣਾ, ਵੇਦ ਵਿਦਿਆ ਨੂੰ ਪੜ੍ਹਨਾ ਤੇ ਪੜ੍ਹਾਉਣਾ, ਤੇ ਜਗ ਕਰਨਾ ਤੇ ਕਰਵਾਉਣਾ, ਇਹ ਬ੍ਰਾਹਮਣ ਦੇ ਖੱਟ ਕਰਮ ਲਿਖੇ ਹੋਏ ਨੇ। ਤੇ ਜਿਹੜਾ ਖੱਤਰੀ ਹੈ ਉਹਦੇ 3 ਕਰਮ ਨੇ, ਉਹਨੂੰ ਜਗ ਕਰਵਾ ਸਕਦਾ, ਜਗ ਕਰ ਸਕਦਾ ਪਰ ਕਰਵਾ ਨਹੀਂ ਸਕਦਾ, ਵਿਦਿਆ ਪੜ੍ਹ ਸਕਦਾ ਪਰ ਪੜ੍ਹਾ ਨਹੀਂ ਸਕਦਾ, ਉਹ ਦਾਨ ਦੇ ਸਕਦਾ ਪਰ ਲੈ ਨਹੀਂ ਸਕਦਾ। ਇਹ ਬ੍ਰਾਹਮਣ ਲੋਕਾਂ ਨੇ ਕੁਛ ਇਹੋ ਜਿਹੇ ਅਸੂਲ ਆਪਣੇ ਘੜੇ ਨੇ। ਤੇ ਜਿਹੜਾ ਵੈਸ਼ ਹੈ ਉਹ ਕਹਿੰਦੇ ਨਾ ਜਗ ਕਰ ਸਕਦਾ ਤੇ ਨਾ ਹੀ ਵੇਦ ਸ਼ਾਸਤਰ ਪੜ੍ਹ ਸਕਦਾ ਤੇ ਨਾ ਹੀ ਪੁੰਨ ਦਾਨ ਕਰ ਸਕਦਾ, ਸਿਰਫ ਉਹ ਸੁਣ ਸਕਦਾ, ਸ਼ਾਮਲ ਹੋ ਸਕਦਾ, ਹੋਰ ਕੁਝ ਨਹੀਂ ਕਰ ਸਕਦਾ। ਤੇ ਜਿਹੜਾ ਸ਼ੂਦਰ ਹੈ ਉਹਨੂੰ ਕੋਈ ਅਧਿਕਾਰ ਹੀ ਨਹੀਂ, ਕੋਈ ਉਹ ਧਰਮ ਗ੍ਰੰਥ ਦਾ ਪਾਠ ਕਰੇ ਜਾਂ ਯੱਗ ਕਰੇ ਜਾਂ ਕੋਈ ਪੁੰਨ ਦਾਨ ਕਰੇ, ਉਹਦੇ ਹੱਥ ਦਾ ਲੈਣਾ ਵੀ ਮਨਾ ਹੈ। ਇਹੋ ਜਿਹੇ ਕੁਛ ਇਹਨਾਂ ਲੋਕਾਂ ਨੇ ਵਹਿਮ ਭਰਮ ਪਾਏ ਹੋਏ ਸਨ। ਲੋ ਇੱਥੇ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਅਨੇਕਾਂ ਹੀ ਐਸੇ ਸੇਵਕ ਨੇ, ਵਿਦਵਾਨ ਲੋਕ ਜਿਹੜੇ ਬਹੁਤ ਸਾਰੇ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਰਹੇ ਤੇ ਹੁਣ ਵੀ ਪੜ੍ਹ ਰਹੇ ਨੇ, ਅੱਗੇ ਨੂੰ ਵੀ ਪੜ੍ਹਨਗੇ, ਤੇ ਨਾਲ ਕਰਮ ਕਾਂਡ ਦੀ ਦੱਸੀ ਕਿਰਿਆ ਨੂੰ ਵੀ ਕਰਦੇ ਨੇ ਤੇ ਨਾਲ ਖਟ ਕਰਮ ਵੀ ਕਰਦੇ ਹਨ।
ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ।
ਪਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਹੀ ਭਗਤ ਤੇਰੇ ਚੰਗੇ ਨੇ, ਉਹੀ ਭਗਤ ਤੇਰੇ ਸਾਰਿਆਂ ਤੋਂ ਸ੍ਰੇਸ਼ਟ ਨੇ, ਕਿਹੜੇ? ਜੋ ਭਾਵੈ ਮੇਰੇ ਹਰ ਭਗਵੰਤਾ, ਜੋ ਮੇਰੇ ਪਰਮੇਸ਼ਰ ਨੂੰ ਜੋ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਕੋਈ ਪੂਜਾ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ, ਕੋਈ ਜਪ ਕਰ ਰਿਹਾ ਹੈ, ਕੋਈ ਵੇਦਾਂ ਸ਼ਸਤਰਾਂ ਨੂੰ ਪੜ੍ਹ ਰਿਹਾ ਹੈ, ਕੋਈ ਖਟ ਕਰਮ ਕਰ ਰਿਹਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹੀ ਭਗਤ ਭਲੇ ਨੇ, ਉਹੀ ਭਗਤ ਸ੍ਰੇਸ਼ਟ ਨੇ ਜੋ ਮੇਰੇ ਵਾਹਿਗੁਰੂ ਜੀ ਨੂੰ ਪਾ ਜਾਂਦੇ ਨੇ। ਉਹ ਕਿਹੜੇ ਨੇ? ਉਹ ਉਹੀ ਨੇ ਜੋ ਪ੍ਰੇਮਾ ਭਗਤੀ ਕਰਦੇ ਹਨ।
ਵਾਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇਵੜ ਅਵਰ ਨਾ ਕੋਈ।
ਲਓ ਹੁਣ ਅੱਗੇ ਪੰਜਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੂੰ ਆਦ ਪੁਰਖ, ਤੂੰ ਕਰਤਾ ਪੁਰਖ ਹੈ, ਤੇ ਅਪਰੰਪਰ ਅਪਰ ਪ੍ਰਕਿਰਤੀ ਤੋਂ ਵੀ ਪਰੇ ਹੈ। ਆ ਜਿਹੜੀ ਪ੍ਰਕਿਰਤੀ ਹੈ ਇਹ ਉਰੇ ਹੈ, ਤੂੰ ਇਸ ਪ੍ਰਕਿਰਤੀ ਤੋਂ ਪਰੇ ਹੈ, ਤੇ ਕਰਤਾ ਜੀ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ ਵੀ ਤੂੰ ਹੀ ਹੈ, ਤੁਧ ਜੇਵੜ ਅਵਰ ਨਾ ਕੋਈ। ਹੇ ਵਾਹਿਗੁਰੂ ਜੀ, ਮੈਂ ਤੇ ਵਿਚਾਰ ਕਰਕੇ ਦੇਖ ਲਿਆ ਹੈ, ਤੇਰੇ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ।
ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵਰਤ ਰਿਹਾ ਸੀ, ਤੇ ਹੁਣ ਵੀ ਤੂੰ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵਰਤ ਰਿਹਾ ਹੈ, ਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਤੂੰ ਇੱਕੋ ਅੱਗੇ ਲਈ ਵੀ ਵਰਤੇਗਾ। ਤੂੰ ਨਿਚਲ ਕਰਤਾ ਸੋਈ, ਹੇ ਵਾਹਿਗੁਰੂ, ਤੂੰ ਕਰਤਾ ਪੁਰਖ ਵੀ ਹੈ ਤੇ ਅਚਲ ਸਰੂਪ ਵੀ ਹੈ। ਤੇਰਾ ਸਿੰਘਾਸਨ ਕਦੇ ਵੀ ਡੋਲਦਾ ਨਹੀਂ ਹੈ, ਤੇਰਾ ਰਾਜ ਅਵਚਲ ਰਾਜ ਹੈ, ਤੇਰਾ ਰਾਜ ਹਮੇਸ਼ਾ ਲਈ ਅਟਲ ਰਾਜ ਹੈ। ਇਸ ਲਈ ਮਹਾਰਾਜ, ਤੂੰ ਜੁਗਾਂ ਜੁਗਾਂ ਦੇ ਵਿੱਚ ਪਹਿਲਾਂ ਵੀ ਸੀ, ਹੁਣ ਵੀ ਆ, ਤੇ ਅੱਗੇ ਨੂੰ ਵੀ ਹੋਵੇਗਾ। ਜਿਵੇਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਸਤਿਗੁਰੂ ਕਹਿੰਦੇ ਨੇ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਾਂ ਵੀ ਜੋ ਆਦ ਸਭ ਦਾ ਕਾਰਨ ਰੂਪ ਹੈ, ਅਨੀਲ ਨੀਲ ਆਦਿਕ ਸੰਖਿਆ ਤੋਂ ਰਹਿਤ ਹੈ, ਅਨਾਦ ਜਿਸਦੀ ਕੋਈ ਉਤਪਤੀ ਨਹੀਂ ਦੱਸ ਸਕਦਾ, ਤੇ ਅਨਾਹਤ ਜਿਹੜਾ ਕਦੀ ਨਾਸ਼ ਵੀ ਨਹੀਂ ਹੁੰਦਾ, ਤੇ ਜਿਹੜਾ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵੇਸ਼ ਧਾਰਨ ਕਰਕੇ ਰਹਿੰਦਾ। ਜਿਵੇਂ ਰੁੱਤਾਂ ਬਦਲਦੀਆਂ ਨੇ ਤੇ ਸੂਰਜ ਇੱਕੋ ਹੀ ਰਹਿੰਦਾ ਹੈ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ਼। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਅਚਲ ਰਹਿਣ ਵਾਲਾ ਹੈ।
ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ।
ਲੋ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਧ ਆਪੇ ਭਾਵੈ, ਜੋ ਤੁਹਾਨੂੰ ਆਪ ਨੂੰ ਪਾਉਂਦਾ ਹੈ, ਸੋਈ ਵਰਤੈ ਜੀ, ਉਹੀ ਸੰਸਾਰ ਦੇ ਵਿੱਚ ਵਰਤਦਾ ਹੈ, ਭਾਵ ਜੋ ਤੈਨੂੰ ਚੰਗਾ ਲੱਗਦਾ ਉਹੀ ਕੁਝ ਸੰਸਾਰ ਦੇ ਵਿੱਚ ਵਰਤਦਾ ਹੈ। ਤੂੰ ਆਪੇ ਕਰਹਿ ਸੋ ਹੋਈ, ਹੇ ਵਾਹਿਗੁਰੂ, ਜੋ ਤੂੰ ਆਪ ਕਰਦੈ ਸੋ ਹੋਈ, ਉਹੀ ਹੁੰਦਾ ਹੈ ਤੇ ਉਹੀ ਹੋਵੇਗਾ।
ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸ੍ਰਿਜ ਸਭ ਗੋਈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆ ਜਿਤਨੇ ਵੀ ਪਸ਼ੂ ਪੰਛੀ ਨੇ ਸਭ ਤੁਸਾਂ ਆਪ ਹੀ ਪੈਦਾ ਕੀਤੇ ਨੇ। ਤੁਧ ਆਪੇ ਸਿਰਜ ਸਭ ਗੋਈ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ, ਰਚ ਕੇ, ਬਣਾ ਕੇ, ਤੇ ਫਿਰ ਸਾਰੀ ਨੂੰ ਗੋਈ ਦਾ ਅਰਥ ਗੁਪਤ ਵੀ ਤੁਸੀਂ ਕਰਦੇ ਹੋ। ਜਿਹੜਾ ਗੋਈ ਸ਼ਬਦ ਹੈ, ਵੀ ਇਹਦੇ ਤਿੰਨ ਸੰਕੇਤੀ ਅਰਥ ਮਹਾਂਪੁਰਖ ਦੱਸਦੇ ਸਨ। ਗੋਈ ਦੇ ਅਰਥ ਨੇ ਮਿਲਾਈ, ਬੁਲਾਈ ਤੇ ਛਪਾਈ, ਫਾਰਸੀ ਵਿੱਚ ਗੋ ਬੋਲਣ ਨੂੰ ਕਹਿੰਦੇ ਨੇ। ਤੇ ਦੂਸਰਾ ਗੋਈ ਦਾ ਅਰਥ ਹੁੰਦਾ ਗੁਪਤ, ਵੀ ਗੁਪਤ ਕਰ ਦੇਣਾ ਕਿਸੇ ਚੀਜ਼ ਨੂੰ, ਮਿਲਾਈ ਬੁਲਾਈ ਤੇ ਛਪਾਈ ਦੂਸਰਾ ਹੁੰਦਾ ਗੋਈ ਦਾ ਅਰਥ ਮਿਲਾਉਣ ਦਾ। ਇਹ ਤਿੰਨੇ ਅਰਥ ਢੁਕਦੇ ਨੇ, ਭਾਵ ਅਰਥ ਇਹੀ ਹੈ ਵੀ ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ ਤੇ ਫਿਰ ਸਾਰੀ ਨੂੰ ਆਪ ਹੀ ਗੋਈ ਆਪਣੇ ਵਿੱਚ ਮਿਲਾਇਆ, ਅਭੇਦ ਕੀਤਾ ਹੈ।
ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਐ ਗੁਰਮੁਖੋ ਪਿਆਰਿਓ, ਹੇ ਗੁਰਮੁਖੋ ਪਿਆਰਿਓ, ਐ ਪਿਆਰੇ ਜੀ, ਮੈਂ ਉਸ ਕਰਤਾ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹਾਂ। ਮੈਂ ਦਾਸ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾ ਰਿਹਾ ਹਾਂ, ਜੋ ਸਭ ਸਹਿ ਕਾ ਜਾਣ ਹੋਈ, ਜੋ ਸਾਰਿਆਂ ਦਾ ਹੀ ਜਾਣਨ ਹਾਰ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹਰ ਅੰਤਰ ਜਾਮੀ ਸਭ ਕਿਛ ਜਾਣੈ, ਤਾਂ ਕਿਸ ਪੈ ਆਖ ਸੁਣਾਈਏ। ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਉਹ ਅੰਤਰ ਜਾਮੀ ਹੈ, ਉਹ ਜਾਣੀ ਜਾਣ ਹੈ, ਤੇ ਮੈਂ ਉਸ ਕਰਤਾ ਪੁਰਖ ਵਾਹਿਗੁਰੂ ਦੇ ਗੁਣ ਗਾ ਰਿਹਾ ਹਾਂ।